ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਜਿੱਥੋਂ ਸ਼ੁਰੂ ਕਰੀਏ, ਸ਼ੰਭੂ ਖਨੌਰੀ ਵਾਲਾ ਜਿਹੜਾ ਬਾਰਡਰ ਆ ਉਹ ਖਾਲੀ ਕਰਾ ਲਿਆ ਗਿਆ, ਅਤੇ ਮਾਨ ਸਰਕਾਰ ਜਿਸ ਹਿਸਾਬ ਨਾਲ ਕੰਮ ਕਰ ਰਹੀ ਆ ਕਿ ਦਿੱਲੀ ਦੇ ਇਸ਼ਾਰਿਆਂ 'ਤੇ ਕਾਰਵਾਈ ਹੋ ਰਹੀ ਆ, ਇੰਟਰਨੈਟ ਵੀ ਬੰਦ ਕੀਤਾ ਗਿਆ ਜੀ ਉਸ ਇਲਾਕੇ 'ਚ।
ਬਿਲਕੁਲ ਜੀ, ਅੱਜ ਸਵੇਰ ਤੋਂ ਹੀ ਇਹ ਅੰਦਾਜ਼ਾ ਲੱਗ ਗਿਆ ਸੀਗਾ ਕਿ ਅੱਜ ਇਹ ਕਾਰਵਾਈ ਹੋਣੀ ਆ। ਪਿਛਲੇ 2 ਕੁ ਦਿਨਾਂ ਤੋਂ ਇਸ ਤਰ੍ਹਾਂ ਦੀ ਕੁਝ ਪਲੈਨਿੰਗ ਦੀਆਂ ਚਰਚਾਵਾਂ ਸੀਗੀਆਂ, ਪਰ ਸਭ ਦੀਆਂ ਨਜ਼ਰਾਂ 19 ਤਰੀਕ ਦੀ ਬੈਠਕ ਦੇ ਹਵਾਲੇ ਨਾਲ ਸੀਗੀਆਂ ਕਿ ਬੈਠਕ ਹੋਏਗੀ, ਉਹਦੇ ਵਿੱਚੋਂ ਕਿਵੇਂ ਅੱਗੇ ਗੱਲ ਵਧੇਗੀ, ਫਿਰ ਉਸ ਪਹਿਲੂ 'ਤੇ ਬਚਿਆ ਜਾਏਗਾ। ਸੋ ਅੱਜ ਬੈਠਕ ਹੋਈ ਅਤੇ ਬੈਠਕ ਹੋਣ ਤੋਂ ਬਾਅਦ ਇਹ ਸਾਰਾ ਪਹਿਲੂ ਸਾਹਮਣੇ ਆ ਗਿਆ ਕਿ ਹਾਂ ਜੀ, ਕਿ ਉਹਦੇ ਵਿੱਚ ਅਗਲੀ ਤਰੀਕ ਪੈਗੀ ਜੀ, ਤਰੀਕ ਦਰ ਤਰੀਕ ਜਿਵੇਂ ਪੈਂਦੀ ਆ, ਚੋ ਅੱਜ 7ਵੀਂ ਬੈਠਕ ਚੋਂ 8ਵੀਂ ਬੈਠਕ ਨੇ ਜਨਮ ਲੈ ਲਿਆ। ਪਰ ਇਹ ਸਾਰੇ ਵਰਤਾਰੇ 'ਚ ਸਭ ਦੀ ਨਜ਼ਰਾਂ ਸੀਗੀਆਂ ਕਿ ਆਹ ਕੀ ਵਾਪਰਿਆ
ਜੀ।
ਅਚਾਨਕ ਬੈਠਕ 'ਚੋਂ ਬਾਹਰ ਨਿਕਲੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ, ਹਿਰਾਸਤ 'ਚ ਲਿਆ ਜਾਂਦਾ, ਗੱਡੀਆਂ 'ਚ ਬਿਠਾਇਆ ਜਾਂਦਾ, ਹੈ ਅਤੇ ਉੱਧਰ ਸਵੇਰ ਤੋਂ ਹੀ ਜਦੋਂ ਸਰਵਣ ਸਿੰਘ ਭੰਦੇਰ ਹੋਰੀ ਜਾਂ ਡੱਲੇ ਹੋਰੀ ਆ ਰਹੇ ਸੀ ਚੰਡੀਗੜ੍ਹ ਲਈ, ਤਦ ਵੀ ਕੁਝ ਕਿਸਾਨ ਆਗੂਆਂ ਨੂੰ, 100 ਦੇ ਕਰੀਬ ਕਿਸਾਨਾਂ ਨੂੰ ਚੰਡੀਗੜ੍ਹ ਦਾਖਲ ਨਹੀਂ ਹੋਣ ਦਿੱਤਾ ਗਿਆ। ਹਰਿਆਣਾ ਆਪਣਾ ਪੰਜਾਬ ਵਾਲੇ ਬਾਰਡਰ 'ਤੇ ਰੋਕ ਲਿਆ ਸੀਗਾ ਕਿ ਨਹੀਂ ਜੀ, ਤੁਸੀਂ ਇੱਧਰ ਨਹੀਂ ਜਾਣਾ, ਇੱਧਰ ਸਿਰਫ 28 ਆਗੂ ਹੀ ਜਾਣਗੇ
ਜੀ।
ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਹ ਸਥਿਤੀ ਸਪਸ਼ਟ ਹੋ ਗਈ ਕਿ ਅੱਜ ਖਨੌਰੀ ਔਰ ਸ਼ੰਭੂ ਬਾਰਡਰ 'ਤੇ ਵੀ ਕਾਰਵਾਈ ਹੋਏਗੀ। ਇਹ ਕਾਰਵਾਈ ਹੋਈ, ਪੁਲਿਸ ਵੱਡੇ ਲਾਲਸ਼ਕਰ ਨਾਲ ਪਹੁੰਚੀ, ਉਹਨਾਂ ਕੋਲ ਮਸ਼ੀਨਾਂ ਵੀ ਸੀਗੀਆਂ, ਉਹਨਾਂ ਕੋਲ ਮਤਲਬ ਕਿ ਕਰੇਨਾਂ ਵੀ ਸੀਗੀਆਂ, ਉਹਨਾਂ ਕੋਲ ਬਲਡੋਜ਼ਰ ਸਿਸਟਮ ਵੀ ਸੀ, ਟਰੈਲੀਆਂ ਵੀ ਸੀ, ਖਿੱਚੋ ਤੂੰ ਸਮਾਨ ਲੱਦੋ ਸਾਰਾ ਕੁਛ। ਪਰ ਕੀ ਇਹ ਸਾਰੀ ਕਾਰਵਾਈ ਮਾਨ ਸਾਹਿਬ ਦੀ ਸੋਚ 'ਚੋਂ ਉਪਜੀ ਹੈ? ਕੀ ਇਹ ਸਾਰੀ ਕਾਰਵਾਈ ਮਤਲਬ ਕਿ ਕਿਤੇ ਨਾ ਕਿਤੇ ਆਪਾਂ ਕਹਿ ਸਕੀਏ ਕਿ ਕੇਂਦਰ ਦੇ ਇਸ਼ਾਰੇ 'ਤੇ? ਕੀ ਇਹ ਸਾਰੀ ਕਾਰਵਾਈ ਡੰਡਾ ਰਾਜ, ਪੁਲਿਸ ਰਾਜ ਜਿਹਦੀ ਆਪਾਂ ਲਗਾਤਾਰ ਗੱਲ ਕਰਦੇ ਹਾਂ ਉਹਦੇ ਵਿੱਚੋਂ ਹੈ? ਪਰ ਜਿਹੜਾ ਸਪਸ਼ਟ ਝਲਕਾਰਾ ਦਿਖਦਾ ਹੈ ਵਿਜੇ ਜੀ, ਕਿ ਕੇਂਦਰ ਦੇ, ਭਾਜਪਾ ਦੇ, ਮੋਦੀ ਸਰਕਾਰ ਦੇ ਇਸ਼ਾਰੇ 'ਤੇ ਇਹ ਐਕਸ਼ਨ ਆਮ ਆਦਮੀ ਪਾਰਟੀ ਲਿਆ, ਜਿਹੜੀ ਆਮ ਆਦਮੀ ਪਾਰਟੀ ਖੁਦ ਅੰਦੋਲਨ 'ਚੋਂ ਜਨਮੀ ਹੈ
ਜੀ।
ਔਰ ਇਸ ਦਾ ਢੰਗ ਤਰੀਕਾ ਕੀ ਹੋਊਗਾ ਉਹਦਾ ਨਜ਼ਾਰਾ ਉਹਨਾਂ ਨੇ ਉਸ ਦਿਨ ਦਿਖਾਤਾ ਸੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਕਹਿਤਾ ਸੀ ਜਾਓ ਜੋ ਕਰਨਾ, ਤੇ ਉਹ ਤੋਂ ਬਾਅਦ 4 ਤਰੀਕ ਨੂੰ ਜਦੋਂ ਕਿਸਾਨ ਆਗੂ ਚੱਕੇ ਸੀ, ਜਿੱਦਣ ਜਿਹੜੀ ਐਸ ਕੇ ਐਮ ਨੇ 5 ਤਰੀਕ ਨੂੰ ਧਰਨਾ ਲਾਉਣੇ ਸੀ ਦੂਸਰੀ ਧਿਰ ਵਾਲਿਆਂ ਨੇ
ਜੀ,
ਸੋ ਜਿਹੜੇ ਖਨੌਰੀ ਸ਼ੰਭੂ ਨਹੀਂ ਬੈਠੇ ਉਸ ਦਿਨ, ਇਹ ਇਹਨਾਂ ਨੂੰ ਲੱਗਿਆ ਕਿ ਅਸੀਂ ਪੁਲਿਸ ਕਾਮਯਾਬ ਹੋ ਗਈ, ਪੰਜਾਬ ਸਰਕਾਰ ਕਾਮਯਾਬ ਹੋ ਗਈ, ਤੇ ਲੈ ਵੀ ਹੁਣ ਇਹ ਕੰਮ ਹੋ ਜੂਗਾ, ਤੇ ਇਸ ਲਈ ਉਸ ਦਿਨ ਉਹ ਧਿਰਾਂ ਚੋਂ ਕੁਝ ਆਗੂ ਖੁਸ਼ ਹੋ ਰਹੇ ਸੀ, ਅੱਜ ਹੋ ਸਕਦਾ ਇਹ ਧਿਰ ਚੋਂ ਕੁਛ ਆਗੂ ਖੁਸ਼ ਹੋਣ, ਪਰ ਉਦਣ ਵੀ ਉਹਨਾਂ ਦੇ ਕੁਝ ਆਗੂ ਚੱਕੇ ਸੀ, ਅੱਜ ਐਸ ਕੇ ਐਮ ਦੇ ਵੀ ਕੁਝ ਆਗੂ ਘਰਾਂ ਚੋਂ ਚੱਕ ਲਏ
ਜੀ,
ਜਿਹੜੇ ਘਰਾਂ ਚ ਬੈਠੇ ਸੀ ਉਹ ਵੀ ਚੱਕ ਲਏ। ਤੇ ਇਹ ਸਾਰੀ ਕਾਰਵਾਈ ਦੇ ਵਿੱਚੋਂ ਸ਼ੰਭੂ ਔਰ ਖਨੌਰੀ ਬਾਰਡਰ ਤੇ ਸਭ ਨੂੰ ਪਤਾ ਸੀ ਕਿ ਗਿਣਤੀ ਬਹੁਤ ਘੱਟ ਹੈ, 1 ਸਾਲ ਤੋਂ ਉੱਪਰ ਹੋ ਗਿਆ ਅੰਦੋਲਨ ਨੂੰ, ਲਗਭਗ 400 ਦੇ ਪਾਰ ਆਏ ਹੁਣ ਇਹ, ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ 405-6 ਦਿਨਾਂ ਦਾ ਇਹ ਅੰਦੋਲਨ ਸੀ। 13 ਫਰਵਰੀ ਤੋਂ ਇਹ ਅੰਦੋਲਨ ਸ਼ੁਰੂ ਹੁੰਦਾ, 13 ਫਰਵਰੀ 2024 ਤੋਂ, 12 ਫਰਵਰੀ 2025 ਨੂੰ 1 ਸਾਲ ਹੁੰਦਾ, ਤੇ 400 ਦਿਨਾਂ ਤੋਂ ਉੱਪਰ ਜਾ ਰਿਹਾ ਹੈ। ਸੋ ਇਸ ਲਈ ਜਿਹੜਾ ਦਿੱਲੀ ਅੰਦੋਲਨ ਦੀ ਜਿੱਤ ਸੀ
ਜੀ,
ਉਸ ਨਰੇਟਿਵ ਨੂੰ ਮੋਦੀ ਸਰਕਾਰ ਤੋੜਨਾ ਚਾਹੁੰਦੀ ਸੀ, ਜਿਹਦੇ ਵਿੱਚ ਸਹਾ ਹੀ ਉਹਨਾਂ ਲਈ ਮਾਨ ਸਰਕਾਰ ਹੋਈ ਔਰ ਇਸ ਨੇ ਉਹ ਰੋਲ ਨਿਭਾਇਆ। ਪਰ ਇਹਦੇ ਨਾਲ ਨਾਲ ਸਵਾਲ ਇਹ ਹੈ ਕਿ ਕੀ 1-2 ਲੀਡਰਾਂ ਨੂੰ ਵੀ ਪਤਾ ਸੀ ਅੱਜ ਇਹ ਕਾਰਵਾਈ ਹੋਣ ਜਾ ਰਹੀ ਹੈ? ਕੀ ਉਹ ਵੀ ਇਹ ਤੋਂ ਵਾਕਫ ਸੀ? ਕੀ ਉਹਨਾਂ ਨੇ ਆਪਣੇ ਸਾਥੀਆਂ ਤੋਂ ਵੀ ਗੱਲ ਕੋਈ ਹੈ, ਜਾਂ ਖੁਦ ਜਾਨ ਖਲਾਸੀ ਕਰਾਈਏ ਕਿ ਹੁਣ ਸਾਡਾ ਛੁਟਕਾਰਾ ਕਰਾਓ ਜੀ, ਹੁਣ ਤਾਂ ਕੁਛ ਨਹੀਂ ਗਾ, ਕਿਉਂਕਿ ਸਭ ਨੂੰ ਪਤਾ
ਜੀ
ਕਿ ਨਾ ਤਾਂ ਇਹਨਾਂ ਚੋਂ ਦਿੱਲੀ ਵਰਗਾ ਅੰਦੋਲਨ ਦੀ ਕੋਈ ਉਹ ਝਲਕਾਰਾ, ਨਾ ਉਹ ਜਾਂ ਕੋਈ ਸੱਦਾ, ਨਾ ਇਹਨਾਂ ਚੋਂ ਕੋਈ ਟਕੈਤ ਵਰਗਾ ਹੁਣ ਉਹ ਐਕਸ਼ਨ ਆ, ਨਾ ਇਸ ਵੇਰ ਨੂੰ ਕੋਈ ਪਾਣੀ ਦੀਆਂ ਕੈਨੀਆਂ ਤੇ ਘੜੋਲੀਆਂ ਭਰ ਕੇ ਕੋਈ ਜਾਣ ਲੱਗਿਆ। ਸੋ ਜਦੋਂ ਮੂਵਮੈਂਟ ਨਹੀਂ ਬਣ ਰਹੀ
ਜੀ,
ਤੇ ਸਰਕਾਰ ਨੂੰ ਇਹ ਮੌਕਾ ਮਿਲ ਗਿਆ 5 ਤਰੀਕ ਵਾਲੀ ਕਾਰਵਾਈ ਤੋਂ ਬਾਅਦ, ਜੇ ਕਿਸਾਨ ਧਿਰਾਂ ਸਾਹਮਣੇ ਆਈਆਂ ਹੁੰਦੀਆਂ ਤਾਂ ਅੱਜ ਹਿੰਮਤ ਨਾ ਹੁੰਦੀ। ਹਾਂ, ਜਿਹੜਾ ਇਹ ਨਰੇਟਿਵ ਸਿਰਜਿਆ ਗਿਆ ਕਿ ਜੀ ਇਹ ਨਿਤ ਦਿਨ ਸੜਕਾਂ ਰੋਕਦੇ ਨੇ, ਉਸ ਨਰੇਟਿਵ ਨੂੰ ਨਫ਼ਰਤ 'ਚ ਬਦਲਣ 'ਚ ਏਜੰਸੀਆਂ, ਸਰਕਾਰੀ ਧਿਰਾਂ, ਕੇਂਦਰ ਤੋਂ ਲੈ ਕੇ ਪੰਜਾਬ ਸਰਕਾਰ ਦੀ ਧਿਰਾਂ ਕਾਮਯਾਬ ਹੋਈਆਂ। ਅਸਲ 'ਚ ਇੱਕੋ ਧਿਰ ਰਹਿ ਗਈ ਸੀ ਪੰਜਾਬ ਦੇ ਵਿੱਚ ਜਿਹੜੀ ਸਰਕਾਰਾਂ ਨੂੰ ਸਵਾਲ ਕਰਦੀ ਸੀ, ਉਹ ਕਿਸਾਨ ਜਥੇਬੰਦੀਆਂ ਸੀ, ਤੇ ਉਹਨਾਂ ਨੂੰ ਵੀ ਹੁਣ ਚੁੱਪ ਕਰਾਉਣ ਦੇ ਵਿੱਚ, ਜੇ ਰਗੜਨ 'ਚ, ਦਗੜਨ 'ਚ, ਭਜਾਉਣ 'ਚ, ਖਾਲੀ ਕਰਾਉਣ 'ਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਾਮਯਾਬ ਹੁੰਦੀ ਹੈ, ਇਹਦਾ ਮਤਲਬ ਆਪਾਂ ਜਿਹੜਾ ਫਿਕਰ ਪੰਜਾਬ ਨੂੰ ਲੈ ਕੇ ਪ੍ਰਗਟਾ ਰਹੇ ਹਾਂ ਉੱਧਰ ਨੂੰ ਹੁਣ ਫਿਕਰ ਵੱਧ ਰਿਹਾ। ਸੋ ਬਿਲਕੁਲ ਜੀ, ਅੱਜ ਸ਼ੰਭੂ ਔਰ ਖਨੌਰੀ ਖਾਲੀ ਕਰਾ ਲਏ ਗਏ ਨੇ ਲਗਭਗ, ਔਰ ਹੋ ਸਕਦਾ ਕਿ ਸਵੇਰ ਤੋਂ ਇਹ ਰਾਹ ਲੋਕਾਂ ਲਈ ਖੁੱਲ੍ਹ ਜਾਵੇ, ਔਰ ਹੋ ਸਕਦਾ ਕਿ ਰਾਹ ਖੋਲਣ ਪਿੱਛੇ ਲੁਧਿਆਣਾ ਜਿਮਨੀ ਚੋਣ ਵੀ ਇੱਕ ਪਹਿਲੂ ਹੋਵੇ, ਕਿਉਂਕਿ ਵਪਾਰੀ ਵਰਗ ਨਾਲ ਵੀ ਕਨੈਕਸ਼ਨ ਜੋੜ ਕੇ ਦੇਖਿਆ ਜਾ ਰਿਹਾ ਕਿ ਜੀ ਵਪਾਰੀ ਵੀ ਖੁਸ਼ ਹੋ ਜਾਣਗੇ, ਜੀ ਰਾਹ ਖੋਲਤਾ ਜੀ, ਲਓ ਜੀ ਹੁਣ ਬਿਜ਼ਨਸ ਹੋਣ ਲੱਗ ਜੂਗਾ, ਉਹਨਾਂ ਦੇ ਹਵਾਲੇ ਨਾਲ ਵੀ ਇਹ ਸੋਚਿਆ। ਪਰ ਇਹ ਬਹੁਤ ਛੋਟਾ ਕਣ, ਅਸਲੀ ਦਿੱਲੀ ਜਿਹੜੇ ਜਿੱਤ ਕੇ ਆਏ ਸੀ ਨਾ, ਉਹ ਜਿੱਤ ਜਿਹੜੀ ਰੜਕਦੀ ਸੀ ਉਸ ਰੜਕ ਨੂੰ ਮਿਟਾਉਣ ਦੀ ਵੀ ਕੋਸ਼ਿਸ਼ ਸੀ, ਜਿਹਦੇ ਵਿੱਚ ਇਹ ਕਿਸਾਨਾਂ ਦੀ ਵੰਡ, ਆਪਸੀ ਕਮਜ਼ੋਰੀ ਔਰ ਉਹ ਏਕਾ ਨਾ ਹੋਣਾ, ਉਹ ਵੀ ਪਹਿਲੂ ਰਿਹਾ ਸੀ। ਅੱਜ ਕੇਂਦਰ ਦੇ ਮੰਤਰੀਆਂ ਦਾ ਵਿਵਹਾਰ ਬੈਠਕ 'ਚ ਨਜ਼ਰ ਆ ਰਿਹਾ ਸੀ, ਜਿਸ ਤਰ੍ਹਾਂ ਟੁੱਟ ਟੁੱਟ ਕੇ ਕਿਸਾਨ ਆਗੂ ਨੂੰ ਪਏ, ਤੇ ਉਹਦੇ ਬਾਵਜੂਦ ਵੀ ਸਾਡੇ ਵਾਲੇ ਮਿੰਨਤਾਂ ਜੀ ਤੇ ਆ ਗਏ ਉੱਥੇ ਕਿ ਨਹੀਂ ਜੀ ਆ ਜੀ ਤੁਸੀਂ 9-5 ਉਹਨਾਂ ਨੇ ਨਾ ਸ਼ਾਇਦ 5 ਜੂਨ ਜਾਂ 4 ਜੂਨ ਦਿੱਤੀ ਸੀ ਤਰੀਕ ਮੀਟਿੰਗ ਦੀ। ਇਹ ਕਹਿੰਦੇ ਨਾ ਨਾ ਜੀ ਥੋੜਾ ਜਿਹਾ ਨੇੜੇ ਕਰ ਲਓ, 4 ਮਈ ਲੈ ਲਈ, ਕਿ 2 ਮਹੀਨੇ ਦੇ ਵਕਫੇ ਨਾਲ ਮੀਟਿੰਗ, ਪਹਿਲਾਂ ਹੀ ਸਾਲ ਸਾਲ ਤੁਹਾਨੂੰ ਮੀਟਿੰਗਾਂ ਨਹੀਂ ਦਿੰਦੇ ਸੀ ਉਹ। ਸੋ ਇੱਥੋਂ ਸਰਕਾਰ ਦਾ ਰਵੱਈਆ ਸਮਝ ਆਉਂਦਾ ਸੀ ਤੇ ਬਾਹਰ ਆਉਂਦੇ ਆ ਕਾਰਵਾਈ। ਸੋ ਕੁਝ ਲੀਡਰ ਵੀ ਜਾਣੂ ਸੀ, ਕੁਝ ਲੀਡਰਾਂ ਨੂੰ ਸਮਝ ਵੀ ਆ ਗਈ ਸੀ, ਉਹਦੇ ਬਾਵਜੂਦ ਵੀ ਜੇਕਰ ਇਹ ਮਾਹੌਲ ਨਹੀਂ ਬਣਿਆ ਤਾਂ ਉਹਦੇ ਵਿੱਚ ਕੁਝ ਅੰਦੋਲਨ ਨੂੰ ਲੈ ਕੇ ਵੀ ਰਣਨੀਤੀਆਂ ਬਦਲਣ ਦੀ ਲੋੜ ਹੈ, ਤੇ ਦੂਸਰੇ ਪਾਸੇ ਆਮ ਵਰਗ ਨੂੰ, ਆਮ ਧਿਰਾਂ ਨੂੰ, ਹੋਰ ਭਾਈਚਾਰਿਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਹੁਣ ਪੰਜਾਬ ਦੇ ਮੁੱਦਿਆਂ ਤੇ ਜਦੋਂ ਵਿਰੋਧੀ ਧਿਰ ਨਹੀਂ ਬੋਲਦੀ, ਅਕਾਲੀ ਦਲ ਨਹੀਂ ਰੜਕਦਾ, ਬੀਜੇਪੀ ਨੇ ਤਾਂ ਬੋਲਣਾ ਕੀ ਆ, ਕਾਂਗਰਸ ਵਿਰੋਧੀ ਧਿਰ ਹੋ ਕੇ ਨਹੀਂ ਕਿਤੇ ਲੋਕ ਮੁੱਦਿਆਂ ਤੇ ਧਰਤੀ ਤੇ ਆਉਂਦੀ, ਅੱਜ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਟਵੀਟ ਤੇ ਸਾਰਾ ਕੁਛ, ਪਰ ਜਿਹੜੀ ਧਿਰ ਬੋਲਦੀ ਸੀ ਜੋ ਉਸਨੂੰ ਵੀ ਚੁੱਪ ਕਰਾਇਆ ਜਾ ਰਿਹਾ, ਤੇ ਇਹ ਵੀ ਤੇ ਇੱਧਰ ਜਿਹੜੇ ਕਹਿੰਦੇ ਸੀ ਅਸੀਂ ਗੈਰ ਰਾਜਨੀਤਿਕ, SKM ਗੈਰ ਰਾਜਨੀਤਿਕ, ਉਹਨਾਂ ਨੇ ਹਰ ਰਾਜਨੀਤਿਕ ਲੀਡਰ ਆਪਣੇ ਥੜੇ ਤੇ ਚੜਾਇਆ, ਹਰ ਲੀਡਰ ਮਿਲਣ ਗਿਆ, ਤੇ ਅੱਜ ਕੋਈ ਬੋੜਿਆ ਉਹਨਾਂ ਲੀਡਰਾਂ ਚੋਂ। ਸੋ ਇਹ ਵੀ ਸੋਚਣ ਦੀ
ਜੀ। ਤੇ ਦੀਪਕ ਜੀ, ਜੇ ਹੁਣ ਪਿਛਲੇ ਕੁਝ ਸਮੇਂ ਦੀ ਕਾਰਗੁਜ਼ਾਰੀ ਵੇਖੀਏ, ਸਰਕਾਰ ਵੱਖੋ ਵੱਖਰੇ ਮੁੱਦਿਆਂ ਨਾਲ ਕਿਵੇਂ ਡੀਲ ਕਰਦੀ ਪਈ ਆ ਪੰਜਾਬ ਦੇ ਵਿੱਚ, ਤਾਂ ਇਹ ਨਹੀਂ ਲੱਗਦਾ ਵੀ ਹੁਣ ਡੰਡਾਸ਼ਾਹੀ ਜ਼ਿਆਦਾ ਚੱਲਦੀ ਪਈ ਆ, ਵੀ ਡੰਡੇ ਦੀ ਵਰਤੋਂ ਹੋ ਰਹੀ ਆ ਹਰ ਚੀਜ਼ ਲਈ?
ਵਿਜੇ ਜੀ, ਪੰਜਾਬ ਦੇ ਮਸਲੇ ਲੰਮੇ ਸਮੇਂ ਤੋਂ ਪੰਜਾਬ ਮੂਹਰੇ ਚੁਣੌਤੀਆਂ ਬਣ ਕੇ ਇੱਕ ਖੜੇ ਆਉਂਦੇ ਆ ਰਹੇ ਨੇ, ਚਾਹੇ ਉਹ ਲੋਕਤੰਤਰਕ ਸਿਸਟਮ ਦਾ ਪਹਿਲੂ ਹੋਵੇ, ਚਾਹੇ ਉਹ ਸਾਡੇ ਉੱਤੇ ਆਰਥਿਕ ਦਾ ਮਸਲਾ ਹੋਵੇ, ਚਾਹੇ ਉਹ ਕਰਜ਼ਿਆਂ ਦਾ ਮਸਲਾ ਹੋਵੇ, ਚਾਹੇ ਕਿਸਾਨੀ ਮਸਲਾ ਹੋਵੇ, ਚਾਹੇ ਰੁਜ਼ਗਾਰ ਦਾ ਮਸਲਾ ਹੋਵੇ, ਚਾਹੇ ਮਾਈਨਿੰਗ ਮਾਫੀ ਵਾਲੇ ਰਾਜ ਦਾ ਮਸਲਾ ਹੋਵੇ, ਚਾਹੇ ਬੇਰੁਜ਼ਗਾਰੀ ਵਾਲਾ ਮਸਲਾ ਹੋਵੇ, ਚਾਹੇ ਮਤਲਬ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਜਾਂ ਸਾਡੇ ਵਾਲੇ ਪ੍ਰਵਾਸ ਦਾ ਮਸਲਾ ਹੋਵੇ, ਕਿੰਨੇ ਹੀ ਮੁੱਦੇ ਨੇ ਜਿਹਦੇ ਨਾਲ ਪੰਜਾਬ 2-4 ਹੋ ਰਿਹਾ। ਉਹਦੇ ਵਿੱਚ ਡਰੱਗ ਖਾਸ ਕਰਕੇ ਵੱਡਾ ਮਸਲਾ ਸਭ ਤੋਂ ਅਹਿਮ। ਇਹ ਸਾਰੇ ਮਸਲਿਆਂ ਨੂੰ ਲੋਕਾਂ ਨੂੰ ਸੀਗਾ ਕਿ ਨਵੀਂ ਸੋਚ, ਨਵੀਂ ਧਿਰ, ਨਵਾਂ ਵਿਚਾਰ, ਨਵਾਂ ਆਈਡੀਆ, ਨਵੇਂ ਲੀਡਰ, ਲਓ ਜੀ ਚੁਣ ਲਿਆ ਸੀ ਤੇ ਉਹਨਾਂ ਨੂੰ ਲਿਆਂਦਾ। ਪਰ ਤੁਸੀਂ ਇੱਕ ਗੱਲ ਗੌਰ ਕਰੋ ਕਿ ਪਿਛਲੇ ਲਗਭਗ 2.5-3 ਸਾਲਾਂ ਤੋਂ ਸਰਕਾਰ ਡੰਗ ਟਪਾਈ ਚੱਲ ਰਹੀ ਸੀ, ਨਾ ਉਹਨਾਂ ਕੋਲ ਕੋਈ ਯੋਜਨਾ, ਨਾ ਕੋਈ ਪਲਾਨ, ਨਾ ਕੋਈ ਡਰਾਫਟ। ਪਰ ਜਿੱਦਾਂ ਹੀ ਦਿੱਲੀ ਚੋਣ ਹਾਰੇ, ਉਹ ਤੋਂ ਬਾਅਦ ਯੋਜਨਾ ਤੇ ਕੰਮ ਤਾਂ ਨਹੀਂ ਕੀਤਾ ਪਰ ਡੰਡੇ ਰਾਜ ਤੇ ਕੰਮ ਕੀਤਾ, ਤੇ ਅਚਾਨਕ ਪੰਜਾਬ 'ਚ ਇੰਜ ਖਲਾਰਾ ਪਿਆ ਕਿ ਹਰ ਥਾਂ ਦੇ ਉੱਤੇ ਤੁਹਾਨੂੰ ਪੁਲਿਸ ਹੀ ਐਕਸ਼ਨ 'ਚ ਦਿਖਦੀ ਆ, ਪੁਲਿਸ ਸਮਝੌਤੇ ਕਰਾਉਂਦੀ ਵੀ ਪੁਲਿਸ ਦਿਖਦੀ ਆ, ਪੁਲਿਸ ਮੀਟਿੰਗਾਂ ਕਰਾਉਂਦੀ ਵੀ ਦਿਖਦੀ ਆ, ਪੁਲਿਸ ਡਾਂਗ ਫੇਰਦੀ ਦਿਖਦੀ ਆ, ਹਰ ਮਸਲੇ ਦਾ ਹੱਲ। ਤੇ ਅਚਾਨਕ ਅਜਿਹਾ ਕੀ ਹੋਇਆ ਕਿ ਹਰ ਫਰੰਟ ਖੋਲ੍ਹ ਲਿਆ ਗਿਆ ਔਰ ਜਿਹੜਾ ਸੰਭਾਲਣਾ ਮੁਸ਼ਕਿਲ ਹੈ। ਤੁਸੀਂ ਦੇਖੋ ਕਿ ਕਿਸਾਨੀ ਮਸਲਿਆਂ ਦੇ ਵਿੱਚ ਡੱਲੇਵਾਲ ਜੀ ਨਾਲ ਮੀਟਿੰਗਾਂ ਦਾ ਦੌਰ ਪੁਲਿਸ ਰਾਹੀਂ ਹੋ ਰਿਹਾ, ਪੁਲਿਸ ਮੰਤਰੀਆਂ ਦੀ ਸਰਕਾਰਾਂ ਦੀ ਹਾਜ਼ਰੀ 'ਚ ਅੰਦਰ ਬੈਠ ਰਹੀ ਆ, ਇੱਥੋਂ ਤੱਕ ਕਿ ਸਾਬਕਾ ਅਫਸਰ ਵੀ ਬੈਠਦੇ ਰਹੇ
ਜੀ।
ਫਿਰ ਉਹ ਤੋਂ ਬਾਅਦ ਆ ਡਰੱਗ ਵਾਲਾ ਮਸਲਾ ਆ ਗਿਆ ਜੀ, ਲਓ ਜੀ ਘਰ ਢਾਉਣ ਵਾਲੇ, 1 ਮਹੀਨੇ 'ਚ 60 ਘਰ ਪੰਜਾਬ 'ਚ ਤੋੜੇ ਜਾ ਚੁੱਕੇ ਨੇ। ਪਰ ਅੱਜ ਤੱਕ ਨਹੀਂ ਦੱਸਿਆ ਕਿ ਜਨਾਬ ਇਹ ਤੋਂ ਅਗਲੀ ਚੇਨ ਤੱਕ ਕਦੋਂ ਜਾਣਾ
ਜੀ।
ਡੰਡਾ ਰਾਜ ਜਾਰੀ ਆ ਤੇ ਕਈ ਲੋਕਾਂ ਨੂੰ ਲੱਗਦਾ ਕਿ ਬਾ ਕਮਾਲ ਆ, ਪਰ ਪੰਜਾਬ ਦਾ ਇਤਿਹਾਸ ਦੱਸਦਾ ਕਿ ਇੱਦਾਂ ਦੇ ਐਕਸ਼ਨ ਫਿਰ ਬਾਅਦ ਚੋਂ ਕਿੱਧਰ ਨੂੰ ਲੈ ਜਾਂਦੇ ਨੇ
ਜੀ।
ਦੂਸਰੇ ਪਾਸੇ ਇਨਕਾਊਂਟਰ ਦਾ ਕਲਚਰ, 1 ਦਿਨ 'ਚ 2-2 ਦੀਆਂ ਲੱਤਾਂ 'ਚ ਗੋਲੀਆਂ ਵੱਜ ਰਹੀਆਂ, 2-2 ਇਨਕਾਊਂਟਰ ਹੋ ਰਹੇ ਨੇ ਜੀ, ਮਾਮਲਾ ਹੱਲ ਹੋ ਗਿਆ ਜੀ, ਨਿਬੇੜਤਾ ਜੀ। ਇਹ ਇੱਕੋ ਵਰਤਾਰਾ ਕਿ ਜੀ ਬਰਾਮਦਗੀ ਲਈ ਲੈ ਕੇ ਗਏ ਸੀ ਜੀ, ਉਹਨੇ ਸਾਡੇ ਹੀ ਹਥਿਆਰ ਨਾਲ ਵਾਪਸ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਭੱਜਣ ਦੀ ਕੋਸ਼ਿਸ਼ ਕੀਤੀ, ਪੁਲਿਸ ਦੀ ਕਸਟਡੀ 'ਚ ਹੁੰਦਿਆਂ ਵੀ ਇਨਕਾਊਂਟਰ ਹੋ ਰਹੇ ਨੇ। ਸੋ ਇਹ ਸਾਰਾ ਕਿਤੇ ਨਾ ਕਿਤੇ ਖਲਾਰਾ। ਇਹ ਸਭ ਦੇ ਦਰਮਿਆਨ ਆਹ ਹਿਮਾਚਲ ਵਾਲਾ ਇਸ਼ੂ ਸਾਹਮਣੇ ਆ ਗਏ
ਜੀ,
ਉੱਥੇ ਬੱਸਾਂ ਭੰਨ ਤੋੜ ਹੋ ਰਹੀਆਂ ਨੇ, ਹੁਣ ਫੋਟੋਆਂ ਲੱਗਣ ਵਾਲੀ ਪ੍ਰਕਿਰਿਆ ਹੋ ਗਈ, ਉੱਧਰੋਂ ਉਹਨਾਂ ਦਾ ਵਿਵਹਾਰ ਜਿਹੋ ਜਿਹਾ ਸੀਗਾ, ਉਹ ਸਾਰੇ ਵਰਤਾਰੇ ਨੇ। ਮਤਲਬ ਇੱਕ ਬੰਦੇ ਦੀ ਜਾਂ ਇੱਕ ਬੰਦੇ ਦੀ ਸ਼ਰਾਰਤ, ਉਹਦੀ ਨਲਾਇਕੀ, ਉਹਦੀ ਗਲਤੀ, ਜਿਸ ਤਰ੍ਹਾਂ ਉਹ ਝੰਡਾ ਖਿੱਚ ਰਿਹਾ ਸੀ, ਪੱਟ ਰਿਹਾ ਸੀ, ਤੋੜ ਰਿਹਾ ਸੀ, ਉਹ ਉਸਨੇ ਅੱਜ 2 ਸੂਬਿਆਂ ਨੂੰ ਲਿਆ ਕੇ ਸਾਹਮਣੇ ਖੜਾ ਕਰਤਾ। ਤੇ ਜਨਾਬ ਪੰਜਾਬ ਸਰਕਾਰ ਦਾ ਉੱਥੇ ਰੋਲ ਕਿੱਥੇ? ਇਹ ਕਹਿੰਦੇ ਜੀ ਅਸੀਂ ਹਿਮਾਚਲ ਦੀਆਂ ਬੱਸਾਂ ਨੂੰ ਸੁਰੱਖਿਆ ਦੇ ਦਾਂਗੇ। ਬੱਸਾਂ ਨੂੰ ਸੁਰੱਖਿਆ ਦੇਣ ਨਾਲ ਮਸਲਾ ਹੱਲ ਹੋਜੂ? ਮਸਲਾ ਤਾਂ ਜੋ ਵਿਗਾੜ ਆ ਗਿਆ, ਜੋ ਨਫ਼ਰਤ ਆ ਗਈ, ਜੋ ਉਹਦੇ ਨਾਲ ਜਿਹੜੇ ਹੋਰਨਾਂ ਸੂਬਿਆਂ 'ਚ ਸਿੱਖ ਭਾਈਚਾਰਾ ਬੈਠਾ ਉਹਨੂੰ ਫਿਕਰ ਵੱਧ ਹੈ, ਜਿਹੜਾ ਪੰਜਾਬ 'ਚ ਹਿਮਾਚਲੀ ਬੈਠਾ ਉਹਨੂੰ ਫਿਕਰ ਵੱਧ ਹੈ। ਤੇ ਮਸਲੇ ਦੇ ਹੱਲ ਲਈ ਕੋਸ਼ਿਸ਼ ਕਿੱਥੇ ਆ? ਸਰਕਾਰਾਂ ਦੀ, ਸੁਰਦ ਧਿਰਾਂ ਦੀ, ਪੰਥਕ ਜਮਾਤ ਦੀ, ਉਹ ਕਿੱਥੇ ਆ? ਪਰ ਜਿਹੜਾ ਰੋਲ ਸਰਕਾਰ ਨੇ ਨਿਭਾਉਣਾ, ਸਰਕਾਰ ਕਿਤੇ ਨਹੀਂ ਕਿਸੇ ਵੀ ਨਸ਼ੇ ਵਾਲੇ ਮਸਲੇ ਤੇ ਤੁਸੀਂ ਇਸ ਯੋਜਨਾ ਤੇ ਕੰਮ ਕਰਨਾ ਸੀ ਕਿ ਵੀ ਨਸ਼ੇ ਦੀ ਪੰਜਾਬ 'ਚ ਚੇਨ ਕਿਵੇਂ ਟੁੱਟੇ, ਪੰਜਾਬ 'ਚ ਨਸ਼ੇ ਦੀ ਆਮਦ ਕਿਵੇਂ ਰੁਕੇ। ਤੁਸੀਂ ਕਹਿੰਦੇ ਜੀ ਬਲਡੋਜ਼ਰ ਕਲਚਰ ਨਾਲ ਮਸਲਾ ਹੱਲ ਹੋ ਜੂਗਾ। ਸੋ ਸਾਰੇ ਪਾਸੇ ਜਦੋਂ ਪੁਲਿਸ ਰਾਜ ਨਜ਼ਰ ਆਉਣ ਲੱਗ ਜਾਵੇ ਤੇ ਇਹ ਸਾਰਾ ਵਰਤਾਰਾ ਅੱਜ ਕਿਸਾਨਾਂ ਵਾਲਾ ਮਸਲਾ ਉਹਦੇ ਨਾਲ ਹੀ ਜੁੜ ਗਿਆ ਕਿ। ਸੋ ਜਦੋਂ ਇਸ ਧਿਰ ਦੀ ਤਾਕਤ ਵੱਧਦੀ ਆ, ਫਿਰ ਚਾਹੇ ਕਰਨਲ ਦਾ ਮੁੰਡਾ ਹੋਵੇ ਤੇ ਚਾਹੇ ਕਰਨਲ ਆਪ ਹੋਵੇ, ਫਿਰ ਪੁਲਿਸ ਕਿਸੇ ਹੱਦ ਤੱਕ ਵੀ ਜਾ ਸਕਦੀ ਆ। ਤੇ ਜੇਕਰ ਤੁਸੀਂ ਉਹਨਾਂ ਨੂੰ ਆਮ ਵਿਅਕਤੀ ਨਾਲ ਗੱਲ ਕਰਨੀ ਸਿਖਾਓ, ਆਮ ਵਿਅਕਤੀ ਨਾਲ ਕੁੱਟਮਾਰ ਕਰਨ ਤੋਂ ਰੋਕੋਗੇ ਤਾਂ ਉੱਥੇ ਸਟੋਪ ਲੱਗ ਜੂਗਾ। ਜੇ ਤੁਸੀਂ ਉੱਧਰ ਨਾ ਰੋਕਿਆ ਫਿਰ ਉਹ ਭਾਈ ਕਿਸੇ ਹੱਦ ਤੱਕ ਵੀ ਆਉਣਗੇ, ਤਾਂ ਹੀ ਇਹ ਘਟਨਾ ਵਾਪਰਦੀ ਹੈ। ਸੋ ਇਸ ਲਈ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਖਾਕੀ ਰਾਜ ਹੈ, ਡੰਡੇ ਦਾ ਰਾਜ ਹੈ, ਔਰ ਉਸ ਵੱਲ ਨੂੰ ਵੱਧ ਰਿਹਾ। ਪੰਜਾਬ ਆਪਣੇ ਇਤਿਹਾਸ ਤੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਪੰਜਾਬ ਦੇ ਪਿੱਛੇ ਇੱਕ ਇਤਿਹਾਸ ਪਿਆ ਪੀੜਦਾਇਕ, ਉਸ ਸਮੇਂ ਪੁਲਿਸ ਰਾਜ ਦਾ ਅਸੀਂ ਅੱਜ ਵੀ ਉਹ ਭੋਗ ਰਹੇ ਹਾਂ ਕਿ ਹੁਣ ਵੀ ਖਬਰਾਂ ਆਉਂਦੀਆਂ ਜੀ ਇਹ ਇਸ ਨੂੰ ਝੂਠੇ ਪੁਲਿਸ ਮੁਕਾਬਲੇ ਸਜ਼ਾ ਅੱਜ ਹੋ ਰਹੀ ਹੈ। ਜਾਂ ਤਾਂ ਵਿਜੇ ਜੀ ਇਹ ਪੂਰਾ ਕੰਟਰੋਲ ਕੇਂਦਰ ਦਾ ਤੇ ਭਾਜਪਾ ਦਾ ਹੋ ਗਿਆ ਤੇ ਨਾ ਨੂੰ ਇਹ ਮਾਨ ਸਰਕਾਰ ਹੈ, ਕਿਉਂਕਿ ਚਾਹੇ ਉਹ ਹਿਮਾਚਲ ਵਾਲਾ ਵਰਤਾਰਾ ਚਾਹੇ ਕਿਸਾਨੀ ਵਾਲਾ ਵਰਤਾਰਾ
ਜੀ,
ਇਹ ਸਾਰੇ ਵਰਤਾਰੇ ਦੇ ਵਿੱਚ ਫਾਇਦਾ ਕਿਹਨੂੰ ਮਿਲਣਾ ਇਹ ਸਮਝਣ ਦੀ ਲੋੜ ਹੈ
ਜੀ।
ਨਾ ਤਾਂ ਹਿਮਾਚਲ 'ਚ ਬੀਜੇਪੀ ਦੀ ਸਰਕਾਰ ਹੈ, ਨਾ ਪੰਜਾਬ 'ਚ ਬੀਜੇਪੀ ਦੀ ਸਰਕਾਰ ਹੈ, ਦੋਵਾਂ ਸੂਬਿਆਂ 'ਚ ਨੌਨ ਬੀਜੇਪੀ ਦੀ ਸਰਕਾਰ ਹੈ ਤੇ ਇਸ ਕਲੇਸ਼ ਦੇ ਵਿੱਚੋਂ ਬੀਜੇਪੀ ਫਾਇਦਾ ਲੈਣਾ ਚਾਹੁੰਦੀ ਹੈ।
ਜੀ
ਮੈਂ ਕਹਿੰਦਾ ਚਾਹੇ ਅਸੀਂ ਸਹਿਜ ਕੇ ਪਲੇਟ 'ਚ ਰੱਖ ਕੇ ਦੇ ਰਹੇ ਹਾਂ ਉਹਨਾਂ ਨੂੰ ਮੁੱਦੇ,
ਜੀ
ਮੈਂ ਨਹੀਂ ਕਹਿੰਦਾ ਕਿ ਮੁੱਦੇ ਉਹਨਾਂ ਨੇ ਕੀਤੇ, ਪਰ ਉਹ ਮੁੱਦੇ ਉਹਨਾਂ ਨੂੰ ਲਾਹਾ ਦੇਣਗੇ। ਜਾਂ ਫਿਰ ਪੰਜਾਬ ਸਰਕਾਰ ਦੀ ਨਲਾਇਕੀ ਇੰਨੀ ਹੈ, ਨਾ ਸਮਝੀ ਇੰਨੀ ਹੈ ਕਿ ਉਹਨਾਂ ਨੂੰ ਮੁੱਦਾ ਟੈਕਲ ਹੀ ਨਹੀਂ ਕਰਨਾ ਆਉਂਦਾ, ਤੇ ਜਿਹਦੇ ਕਾਰਨ ਫਿਰ ਜਦੋਂ ਰਾਜਨੀਤਿਕ ਧਿਰਾਂ ਕਮਜ਼ੋਰ ਤੇ ਨਲਾਇਕ ਹੋਣ ਫਿਰ ਪ੍ਰਸ਼ਾਸਨ ਤੇ ਪੁਲਿਸ ਤੰਤਰ ਆਪੇ ਹਾਵੀ ਹੋ ਜਾਂਦਾ, ਜਾਂ ਫਿਰ ਇਹੋ ਪ੍ਰਕਿਰਿਆ।
ਜੀ ਦੀਪਕ ਜੀ, ਚਾਹੇ ਦੱਸਿਓ ਹਰਭਜਨ ਸਿੰਘ ਭੱਜੀ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਅੱਗੇ ਕੀ ਉਹਨਾਂ ਦੇ ਫਿਊਚਰ ਨੂੰ ਲੈ ਕੇ ਕੁਝ ਸਵਾਲ ਚੱਲ ਰਹੇ ਨੇ ਵੀ ਹੁਣ ਹਰਭਜਨ ਸਿੰਘ ਕੀ ਸਿਧਾਂਤ ਦੇ ਪਾਸੇ ਜਾਣਗੇ ਜਾਂ ਭਾਜਪਾ ਵਾਲੇ ਪਾਸੇ ਜਾਣਗੇ, ਕਿਉਂਕਿ ਨਾਮਜ਼ਦ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਕਰਕੇ ਰਾਜ ਸਭਾ ਭੇਜਿਆ।
ਵਿਜੇ ਜੀ, ਸਵਾਤੀ ਮਾਲੀਵਾਲ ਵਾਲਾ ਮਸਲਾ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੋਣਾ
ਜੀ,
ਉਹ ਤੋਂ ਵੀ ਅਸਤੀਫਾ ਚਾਹੁੰਦੀ ਸੀ ਆਮ ਆਦਮੀ ਪਾਰਟੀ ਤੇ ਉਹਦੀ ਥਾਂ ਤੇ ਵਿਭਵ ਕੁਮਾਰ ਨੂੰ ਭੇਜਣਾ ਚਾਹੁੰਦੇ ਸੀ। ਅਗਲੀ ਅੜ ਗਈ, ਪਹਿਲੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਹੁਣ ਚਾਹੇ ਕੱਢਣ ਵੱਢਣ ਪਾਰਟੀ 'ਚ ਰੱਖਣ ਨਾ ਰੱਖਣ ਉਹਦੀ ਰਾਜ ਸਭਾ ਬਰਕਰਾਰ ਹੈ। ਹੁਣ ਮੈਨੂੰ ਨਹੀਂ ਪਤਾ ਭੱਜੀ ਨੂੰ ਇਹ ਗੱਲ ਪਤਾ ਜਾਂ ਨਹੀਂ ਪਤਾ ਕਿ ਮੈਨੂੰ ਭਾਈ ਜੇ ਹਟਾ ਵੀ ਦੇਣਗੇ ਤਾਂ ਵੀ ਮੇਰੀ ਰਾਜ ਸਭਾ ਨਹੀਂ ਆਉਂਦੀ। ਇਹਦੀ ਰਾਜ ਸਭਾ ਦੇ ਉੱਤੇ ਮਨੀਸ਼ ਸਿਸੋਦੀਆ ਦੀ ਅੱਖ ਹੈ ਕਿ ਕੇਜਰੀਵਾਲ ਜੀ ਨੇ ਤਾਂ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾ ਕੇ ਰਾਹ ਲੱਭ ਲਿਆ ਕਿ ਜੇ ਉਹ ਰਾਜ ਸਭਾ ਜਾਵੇ, ਰਾਜ ਜੇ ਉਹ ਪੰਜਾਬ ਦੀ ਵਿਧਾਨ ਸਭਾ ਜਾਵੇ MLA ਬਣ ਕੇ ਤੇ ਮੈਂ ਰਾਜ ਸਭਾ ਚਲਾ ਜਾਊਂਗਾ ਕੇਜਰੀਵਾਲ। ਤੇ ਇੱਧਰ ਭਗਵੰਤ ਮਾਨ ਦੀ ਸੀਟ, ਆਪਣਾ ਹਰਭਜਨ ਸਿੰਘ ਭੱਜੀ ਦੀ ਸੀਟ ਦੇ ਉੱਤੇ ਕਹਿੰਦੇ ਮਨੀਸ਼ ਸਿਸੋਦੀਆ ਦੀ ਅੱਖ। ਪਰ ਅੱਜ ਭੱਜੀ ਹੋਰਾਂ ਨੇ ਇੱਕ ਸਿਧਾਂਤਕ ਤੌਰ ਦੇ ਉੱਤੇ ਉਹ ਗੱਲ ਕਹੀ ਜਿਹੜੀ ਵਿਰੋਧੀ ਧਿਰ ਨੂੰ ਕਹਿਣੀ ਚਾਹੀਦੀ ਸੀ, ਜਿਹੜੀ ਪ੍ਰਤਾਪ ਬਾਜਵੇ ਦੇ ਮੂੰਹ ਤੋਂ ਸੁਣਨ ਨੂੰ ਮਿਲਦੀ, ਜਿਹੜੀ ਰਾਜਾ ਬੜਿੰਗ ਦੇ ਮੂੰਹ ਤੋਂ ਸੁਣਨ ਨੂੰ ਮਿਲਦੀ, ਜਿਹੜੀ ਸੁਖਬੀਰ ਬਾਦਲ ਬਲਵਿੰਦਰ ਭੁੰਦੜ ਦੇ ਮੂੰਹ ਤੋਂ ਸੁਣਨ ਨੂੰ ਮਿਲਦੀ, ਉਹ ਗੱਲ ਹਰਭਜਨ ਸਿੰਘ ਭੱਜੀ ਨੇ ਕਹੀ
ਜੀ।
ਭੱਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਲਡੋਜ਼ਰ ਕਲਚਰ ਸਹੀ ਨਹੀਂ ਹੈ, ਇਹ ਨਸ਼ੇ ਦੇ ਨਾਂ ਤੇ ਕਿਸੇ ਤੋਂ ਛੱਤ ਖੋਣਾ ਸਹੀ ਨਹੀਂ ਹੈ, ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਨਸ਼ੇ ਦੇ ਸਪਲਾਇਰ ਫੜੇ ਜਾਣੇ ਚਾਹੀਦੇ ਨੇ, ਨਸ਼ੇ ਵਾਲਿਆਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਹ ਘਰ ਢਾਉਣਾ ਕਹਿੰਦਾ ਜਾਇਜ਼ ਨਹੀਂ ਹੈ। ਤੇ ਅੱਗੋਂ ਇੱਕ ਸਵਾਲ ਆਇਆ ਜੀ ਕਿ ਕਬਜ਼ੇ, ਉਹ ਕਹਿੰਦਾ ਜੇ ਨਜਾਇਜ਼ ਕਬਜ਼ਾ ਹੈ ਸਰਕਾਰ ਦੀ ਜ਼ਮੀਨ ਤੇ ਤਾਂ ਉਹ ਕਾਰਵਾਈ ਹੋਵੇ, ਉਹ ਵੱਖਰੀ ਤਰ੍ਹਾਂ ਦਾ ਪਹਿਲੂ ਹੈ
ਜੀ,
ਪਰ ਨਸ਼ੇ ਦੇ ਨਾਂ ਤੇ ਬੰਦੇ ਦਾ ਬਣਾਇਆ ਹੋਇਆ ਘਰ ਤੋੜ ਦੇਣਾ ਤੇ ਬਾਕੀ ਜੀਆਂ ਦਾ ਕੀ ਕਸੂਰ ਹੈ ਜੀ, ਜਾਂ ਜੇ ਕਸੂਰ ਹੈਗਾ ਤਾਂ ਕੀ ਇਹ ਜਿਹਾ ਕਾਨੂੰਨ, ਉਹਨਾਂ ਨੇ ਇਸ ਪਹਿਲੂ ਤੇ ਸਵਾਲ ਖੜਾ ਕੀਤਾ ਜਿਹਦੀ ਗੱਲ ਆਪਾਂ ਕਈ ਵਾਰ ਕਰਦੇ ਹਾਂ। ਤੇ ਇਸ ਲਈ ਲੱਗਿਆ ਕਿ ਕੀ ਉਹਨਾਂ ਦਾ ਸਿਧਾਂਤ ਜਾਗ ਰਿਹਾ
ਜੀ,
ਕੀ ਉਹਨਾਂ ਦੀ ਜ਼ਮੀਰ ਜਾਗ ਰਹੀ ਹੈ, ਜਾਂ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਕਿ ਚਲੋ ਭਾਈ ਰਾਜ ਸਭਾ ਤਾਂ ਰਹਿ ਜੂਗੀ, ਬੀਜੇਪੀ ਕਹਿੰਦੀ ਨੂੰ ਚਲਾ ਜਾਂਗੇ। ਪਰ 4 ਘੰਟੇ ਬਾਅਦ ਇਹ ਬਿਆਨ ਪਲਟ ਗਿਆ ਜਨਾਬ, 4 ਘੰਟੇ ਬਾਅਦ ਟਵੀਟ ਆ ਗਿਆ ਕਿ ਨਹੀਂ ਜੀ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਮੈਂ ਸ਼ਲਾਘਾ ਕਰਦਾ। ਸੋ ਹੁਣ ਪਤਾ ਨਹੀਂ ਉਹਨਾਂ ਨੂੰ ਪਤਾ ਹੈ ਕਿ ਨਹੀਂ ਪਤਾ ਕਿ ਮੇਰੀ ਰਾਜ ਸਭਾ ਐਂ ਨਹੀਂ ਖੋ ਸਕਦੇ, ਰਾਜ ਸਭਾ ਬਚਾਉਣ ਲਈ ਜਾਂ ਇਸ ਰੁਤਬੇ ਤੇ ਜਾ ਕੇ ਵੀ, ਜਦੋਂ ਬੰਦਾ ਦੁਨੀਆ ਭਰ ਦਾ ਫੇਮਸ ਖਿਲਾੜੀ ਹੋਵੇ, ਪੈਸੇ ਪੱਖੋਂ ਵੀ ਸੌਖਾ ਹੋਵੇ, ਹਰ ਰਾਜਨੀਤਿਕ ਧਿਰ ਦੇ ਵਿੱਚ ਉਹਦੀ ਪਹੁੰਚ ਅਪਰੋਚ ਹੋਵੇ, ਸਿੱਧਾ ਕੋਈ ਹੱਥ ਵੀ ਨਹੀਂ ਪਾ ਸਕਦਾ, ਉਹਨੂੰ ਵੀ ਜੇ ਡਰ ਲੱਗਦਾ, ਫਿਰ ਆਮ ਵਰਗ ਦਾ ਕੀ ਹਾਲਤ ਹੋਊਗੀ ਇਸ ਹਿਸਾਬ ਨਾਲ।
ਦੀਪਕ ਜੀ ਦੱਸਿਓ, 230 ਲਾਈਨਮੈਨ ਭਰਤੀ ਕੀਤੇ ਗਏ ਨੇ ਪੰਜਾਬ ਦੇ ਵਿੱਚ, ਤੇ 230 ਦੇ ਵਿੱਚੋਂ ਪੰਜਾਬੀ ਕਿੰਨੇ ਨੇ ਤੇ ਹਰਿਆਣਵੀ ਕਿੰਨੇ ਨੇ?
ਵਿਜੇ ਜੀ, ਪੰਜਾਬ ਸਰਕਾਰ ਨਾ ਲਗਾਤਾਰ ਇਸ਼ਤਿਹਾਰਬਾਜ਼ੀ ਕਰਦੀ ਹੈ, ਬੜੇ ਬੜੇ ਬੋਰਡ ਲਾਉਂਦੀ ਹੈ, ਅਖਬਾਰਾਂ ਟੀਵੀ ਚੈਨਲਾਂ 'ਤੇ ਐਡ ਦਿੰਦੀ ਹੈ ਕਿ ਜੀ ਪੰਜਾਬ 'ਚ ਇੰਨੀ ਭਰਤੀ ਹੋ ਗਈ, ਇੰਨੀ ਭਰਤੀ ਹੋ ਗਈ। ਲੰਘੇ ਬਰੇ ਦੀ ਜੇਕਰ ਮੈਂ ਗੱਲ ਕਰਾਂ 2024 ਦੇ ਵਿੱਚ ਪੂਰੇ ਪੰਜਾਬ 'ਚ 2500 ਸਹਾਇਕ ਲਾਈਨਮੈਨਾਂ ਦੀ ਭਰਤੀ ਹੋਈ ਹੈ। ਉਹਨਾਂ 'ਚ ਵੀ ਖਾਸੀ ਗਿਣਤੀ ਇੱਧਰ ਉੱਧਰ ਦੀ ਹੈ। ਹਾਂ, ਪਰ ਜਿਹੜੀ ਗੱਲ ਆਪਾਂ ਅੱਜ ਕਰ ਰਹੇ ਹਾਂ, ਆਪਾਂ ਅੱਜ ਗੱਲ ਕਰ ਰਹੇ ਹਾਂ 230 ਸਹਾਇਕ ਲਾਈਨਮੈਨਾਂ ਦੀ ਭਰਤੀ ਦੀ, ਔਰ ਇਹ ਸਿਰਫ ਜਲੰਧਰ ਡਿਵੀਜ਼ਨ ਦੇ ਹਵਾਲੇ ਨਾਲ। ਜਲੰਧਰ ਡਿਵੀਜ਼ਨ 'ਚ ਜਲੰਧਰ ਖੇਤਰ ਦੇ ਵਿੱਚ 230 ਸਹਾਇਕ ਲਾਈਨਮੈਨ ਭਰਤੀ ਕੀਤੇ ਗਏ ਨੇ। ਇਹਨਾਂ 'ਚੋਂ 180 ਸਿੱਧੇ ਹਰਿਆਣੇ ਦੇ ਨੇ। 230 ਚੋਂ ਜੇ 180 ਹਰਿਆਣੇ ਦੇ ਨੇ ਤਾਂ ਪਿੱਛੇ 50 ਬੱਚੇ ਜਨਾਬ
ਜੀ,
ਤੇ ਉਹ 50 ਪੰਜਾਬ ਵਾਲੇ ਚੋਂ ਨੇ। ਅਜੇ ਇਹ ਵੀ ਨਹੀਂ ਮੈਂ ਸਪਸ਼ਟ ਕਹਿੰਦਾ ਕਿ ਮੂਲ ਪੰਜਾਬ ਦੇ ਵਾਸੀ ਨੇ, ਪਰ 180 ਤਾਂ ਸਿੱਧੇ ਹਰਿਆਣਾ ਦੇ ਵਾਸੀ ਨੇ। ਇਸ ਪਹਿਲੂ ਨੂੰ ਸਮਝਿਓ
ਜੀ,
ਬਕਾਇਦਾ ਤੌਰ ਦੇ ਉੱਤੇ ਜਿਹੜੇ 180 ਹਰਿਆਣਾ ਦੇ ਆਏ ਨੇ ਉਹਦੇ ਵਿੱਚੋਂ ਸਭ ਤੋਂ ਵੱਧ ਸਿਰਸਾ ਦੇ ਨੇ, ਉਹ ਤੋਂ ਬਾਅਦ ਦੂਸਰੇ ਨੰਬਰ ਤੇ ਫਤਿਹਾਬਾਦ ਦੇ ਨੇ, ਤੀਸਰੇ ਨੰਬਰ ਦੇ ਉੱਤੇ ਕੁਰਕਸ਼ੇਤਰ, ਚੌਥੇ ਨੰਬਰ ਤੇ ਅੰਬਾਲਾ ਏ। ਸੋ ਇਸ ਤਰ੍ਹਾਂ ਮਤਲਬ ਕਿ ਵੱਖੋ ਵੱਖ ਥਾਵਾਂ ਦੇ ਉੱਤੇ ਇਹ ਚਾਰ ਪਹਿਲੀਆਂ ਥਾਵਾਂ ਦੇ ਉੱਤੇ ਨੇ ਜਿੱਥੋਂ ਸਭ ਤੋਂ ਵੱਧ ਹਰਿਆਣੇ ਦੇ ਲੋਕ ਆਏ ਨੇ, ਕੁੱਲ 180 ਦੇ ਕਰੀਬ ਨੇ
ਜੀ।
ਹੁਣ ਜਿਹੜੇ ਇਹ ਨੇ ਇਹਨਾਂ ਦਾ ਆਧਾਰ ਕਾਰਡ, ਰੈਜੀਡੈਂਸ ਪਰੂਫ, ਸਾਰਾ ਕੁਛ ਹਰਿਆਣੇ ਨਾਲ ਸੰਬੰਧਿਤ ਹੈ, ਇਸ ਲਈ ਸਿੱਧਾ ਹਰਿਆਣਾ ਦੇ ਕੋਟੇ 'ਚ ਨੇ। ਪਰ ਜਿਹੜੇ 50 ਪਿੱਛੇ ਕਿਹਾ ਜਾ ਰਿਹਾ ਕਿ ਇਹ ਪੰਜਾਬ ਦੇ ਹੈਗੇ ਨੇ ਜੀ,
ਜੀ
ਪਹਿਲਾਂ ਤਾਂ ਰੇਸ਼ੋ ਦੇ ਹਵਾਲੇ ਨਾਲ, ਕੀ ਪੰਜਾਬ ਦੇ ਵਿੱਚ ਲਾਇਕ ਬੱਚੇ ਨਹੀਂ ਹੈਗੇ, ਕੀ ਨੌਕਰੀਆਂ ਦੇ ਕਾਬਲ ਨਹੀਂ ਰਹੇ। ਜਿਹੜਾ ਪੈਮਾਨਾ ਸਹਾਇਕ ਲਾਈਨਮੈਨ ਨੂੰ ਭਰਤੀ ਕਰਨ ਦਾ ਉਹ ਹੈਗਾ ਜੀ ਕਿ ਉਹਨਾਂ ਕੋਲ 10ਵੀਂ 12ਵੀਂ ਤੋਂ ਬਾਅਦ IIT ਹੋਵੇ, ਡਿਪਲੋਮਾ ਹੋਵੇ, ਉਹਨਾਂ ਦੀਆਂ ਡਿਗਰੀਆਂ ਜੋ ਪੂਰੀਆਂ ਕਰਦੇ ਨੇ ਉਹ ਸਾਰਾ ਕੁਛ ਹੋਵੇ
ਜੀ,
ਹੈ ਨਾ। ਉਸ ਹਵਾਲੇ ਨਾਲ ਕਹਿੰਦੇ ਜੀ ਇਹ ਜਿਹੜੀਆਂ ਕੀ ਇਹ ਬੱਚੇ ਪੰਜਾਬ ਦੇ ਪੂਰਾ ਨਹੀਂ ਕਰਦੇ ਸੀ ਤਾਂ ਉਹਨਾਂ ਦੀ ਭਰਤੀ ਹੈ, ਜਾਂ ਦਬਦਬਾ ਪਹੁੰਚ ਪਰੋਚ ਇੰਨੀ ਹੋ ਗਈ ਹੈ ਕਿ ਉਹਨਾਂ ਨੂੰ ਰੱਖਣਾ ਮਜਬੂਰੀ ਹੋ ਗਿਆ, ਇਹਦੇ ਕੀ ਆਧਾਰ ਨੇ। ਇੱਕ ਤਾਂ ਇਹ ਪਹਿਲੂ। ਦੂਸਰਾ ਪਹਿਲੂ ਜਿਹੜਾ ਮੈਂ ਗੱਲ ਕਰ ਰਿਹਾ ਕਿ ਪੰਜਾਬ ਜਲੰਧਰ ਖੇਤਰ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਜਾਂ ਉਹਦੇ ਆਲੇ ਦੁਆਲੇ, ਉਸ ਬੈਲਟ 'ਚ ਹਿਮਾਚਲ ਦੀ ਕਾਫੀ ਆਮਦ ਹੈ, ਵੱਡੀ ਗਿਣਤੀ 'ਚ ਹਿਮਾਚਲ ਨਾਲ ਸੰਬੰਧਿਤ ਲੋਕ ਰਹਿੰਦੇ ਨੇ। ਬੇਸ਼ੱਕ ਉਹਨਾਂ ਦੇ ਆਧਾਰ ਕਾਰਡ ਇੱਧਰ ਦੇ ਬਣ ਗਏ, ਪੈਨ ਕਾਰਡ ਇੱਧਰ ਦੇ ਬਣ ਗਏ, ਵੋਟਰ ਕਾਰਡ ਵੀ ਇੱਥੋਂ ਦੇ ਬਣ ਗਏ, ਪਰ ਮੂਲ ਵਾਸੀ ਉੱਧਰ ਦੇ ਹੈਗੇ ਨੇ ਜਾਂ ਹੋਰਨਾਂ ਸੂਬਿਆਂ ਦੇ ਲੋਕ ਵੀ ਇੱਥੇ ਆਏ ਹੋਏ ਨੇ। ਸੋ ਜਿਨ੍ਹਾਂ ਦੇ ਵੋਟਰ ਬਾਰਡਰ ਇੱਥੇ ਦੇ ਨੇ, ਹੁਣ ਇਹਨਾਂ ਪੰਜਾਹਾਂ 'ਚ ਕਹਿੰਦੇ ਵੱਡੀ ਗਿਣਤੀ 'ਚ ਹਿਮਾਚਲ ਜਾਂ ਹੋਰਨਾਂ ਸੂਬਿਆਂ ਦੇ ਲੋਕ ਵੀ ਹੈਗੇ ਨੇ, ਪਰ ਉਹ ਰਿਕਾਰਡ 'ਚ ਪੰਜਾਬੀ ਕੋਟੇ 'ਚ ਬੋਲਦੇ ਨੇ, ਇਸ ਲਈ ਉਹ ਹੈ। ਹਲੋ ਜੀ, ਸਭ ਤੋਂ ਵੱਧ ਸਰਸਾ ਦੇ ਇਹਦੇ ਵਿੱਚ 49 ਬੱਚੇ ਸਿਲੈਕਟ ਹੋਏ ਨੇ ਬਤੌਰ ਸਹਾਇਕ ਲਾਈਨਮੈਨ। ਦੂਏ ਨੰਬਰ 'ਤੇ ਫਤਿਹਾਬਾਦ ਦੇ 36 ਨੇ, ਤੀਏ ਨੰਬਰ 'ਤੇ ਕੁਰਕਸ਼ੇਤਰ ਦੇ 23 ਨੇ, ਚੌਥੇ ਨੰਬਰ 'ਤੇ ਅੰਬਾਲਾ ਦੇ 22 ਨੇ, ਫਿਰ ਕੈਥਲ ਦੇ 20 ਨੇ, ਜੀਂਦ ਦੇ 18 ਨੇ, ਜਾਮਨਗਰ ਦੇ 4 ਨੇ, ਕਰਨਾਲ ਦੇ ਵੀ 2 ਨੇ, ਹਿਸਾਰ ਦੇ ਵੀ 2 ਨੇ, ਭਵਾਨੀ ਵੀ 1, ਹੈ ਸਬਲਾਬਾਦ ਵੀ 1, ਬਿਲਾਸਪੁਰ ਵੀ 1, ਹੈ ਇਸੇ ਤਰ੍ਹਾਂ ਜੀ ਨਰਵਾਣਾ ਵੀ 1। ਇੱਥੋਂ ਦੇ 180 ਜਵਾਕ ਸਿੱਧੇ ਹਰਿਆਣੇ ਦੇ ਹੋ ਗਏ। ਫਿਰ ਆ ਜਾਓ ਜੀ ਪੰਜਾਬ, ਪੰਜਾਬ ਦੇ ਜਿਹੜੇ 50 ਨੇ ਉਹਨਾਂ 'ਚ ਸਭ ਤੋਂ ਵੱਧ ਹੁਸ਼ਿਆਰਪੁਰ ਦੇ ਨੇ, 29 ਨੇ ਜੀ, ਜਲੰਧਰ ਦੇ 11 ਹੀ ਨੇ ਜੀ, ਕਪੂਰਥਲਾ ਦੇ 6 ਨੇ, ਨਵਾਂਸ਼ਹਿਰ ਦੇ 4 ਨੇ। ਸੋ ਗੱਲਾਂ ਤਾਂ ਰੰਗਲਾ ਪੰਜਾਬ ਬਣਾਉਣ ਦੀਆਂ ਹੋ ਰਹੀਆਂ ਨੇ, ਤੇ ਰੰਗ ਤੁਸੀਂ ਸਾਰੇ ਹਰਿਆਣੇ 'ਚ ਭਰੀ ਜਾਂਦੇ ਹੋ, ਫਿਰ ਕਿੱਥੋਂ? ਇਹ ਤੋਂ ਪਹਿਲਾਂ ਵੀ ਚਾਹੇ ਅਧਿਆਪਨ ਦਾ ਮਸਲਾ ਹੋਵੇ, ਚਾਹੇ ਮਤਲਬ ਕਿ ਹੋਰ ਖੇਤਰਾਂ 'ਚ ਭਰਤੀਆਂ ਹੋਣ, ਆਪਾਂ ਲਗਾਤਾਰ ਦੇਖਿਆ ਕਿ ਪੁਲਿਸ ਦੀਆਂ ਭਰਤੀਆਂ ਹੋਣ, ਹਰਿਆਣਾ ਹਿਮਾਚਲ ਰਾਜਸਥਾਨ ਦੇ ਲਗਾਤਾਰ ਭਰਤੀ ਹੋ ਰਹੇ ਨੇ
ਜੀ।
ਅੱਛਾ, ਇੱਕ ਨੁਕਤਾ ਹੋਰ ਮੈਂ ਕਹਿੰਦਾ, ਤੁਸੀਂ ਪੰਜਾਬ ਦੇ ਰੱਖੇ, ਹਰਿਆਣਾ ਦੇ ਰੱਖੇ, ਇਸ ਡਿਪਾਰਟਮੈਂਟ 'ਚ ਰੱਖੇ, ਹੋਰਾਂ 'ਚ ਰੱਖੇ, 3 ਸਾਲ ਦਾ ਜੀ ਹੁਣ ਇਹਨਾਂ ਨੇ ਕੀ ਰੱਖਿਆ ਹੋਇਆ? ਪ੍ਰੋਬੇਸ਼ਨਲ ਪੀਰੀਅਡ
ਜੀ।
ਜਦੋਂ ਕਿਸੇ ਬੰਦੇ ਨੂੰ ਤੁਸੀਂ ਨੌਕਰੀ ਦਿੰਦੇ ਹੋ ਤਾਂ ਉਹਦੀਆਂ ਡਿਗਰੀਆਂ, ਉਹਦੀ ਯੋਗਿਅਤਾ, ਉਹਦਾ ਪੈਮਾਨਾ ਦੇਖ ਕੇ ਜੇਕਰ ਉਸ ਨੌਕਰੀ ਦੇ ਉਹ ਕਾਬਲ ਹੈ ਤਾਂ ਨੌਕਰੀ ਦਿੰਦੇ, ਫਿਰ ਉਹਦੇ ਲਈ 3 ਸਾਲ ਦਾ ਪ੍ਰੋਬੇਸ਼ਨਲ ਪੀਰੀਅਡ ਦਾ ਕੀ ਫਾਰਮੂਲਾ? ਜਦੋਂ ਤੁਸੀਂ ਇਹ ਕਹਿ ਕੇ ਆਏ ਸੀਗੇ ਕਿ ਵੀ ਅਸੀਂ ਸਿੱਧੀਆਂ ਪੱਕੀਆਂ ਨੌਕਰੀਆਂ ਦੇਵਾਂਗੇ, ਮਤਲਬ 3 ਸਾਲ ਬੰਦਾ ਠੇਕੇ ਤੇ ਕੱਚੇ ਮੁਲਾਜ਼ਮਾਂ ਕੰਮ ਕਰੂਗਾ, ਉਹਨੂੰ 17,000 ਤਨਖਾਹ ਮਿਲਣੀ ਹੈ, ਜੇ ਮੈਂ ਸਹਾਇਕ ਲਾਈਨਮੈਨ ਦੇ ਹਵਾਲੇ ਨਾਲ ਗੱਲ ਕਰਾਂ
ਜੀ,
ਕਿਉਂਕਿ ਜੀ ਕਹਿੰਦੇ ਤਜਰਬਾ ਨਹੀਂ ਤੁਹਾਡੇ ਕੋਲ, 3 ਸਾਲ ਬਾਅਦ ਤੁਹਾਨੂੰ 40-45,000 ਤਨਖਾਹ ਹੋ ਜੂਗੀ। ਜਨਾਬ, ਜੇ ਇਹੀ ਫਾਰਮੂਲਾ ਹੈ ਤਾਂ ਪੰਜਾਬ ਨੇ ਜਿਹੜੇ 92-94 ਚੁਣੇ ਸੀ ਉਹਨਾਂ 'ਚੋਂ ਕਿੰਨੇ ਕੁ ਤਜਰਬੇ ਕਰ ਸੀ? ਫਿਰ ਤੁਹਾਨੂੰ ਅੱਧੀ ਤਨਖਾਹ ਚੌਥਾ ਹਿੱਸਾ ਕਿਉਂ ਨਾ ਦਈਏ 3 ਸਾਲ? ਤੁਸੀਂ ਆਉਂਦੇ ਹੀ ਪੂਰੀ ਗੱਡੀ ਵੀ, ਪੂਰੀ ਸਿਕਿਉਰਿਟੀ ਵੀ, ਪੂਰੀ ਕੋਠੀ ਵੀ, ਹੈ ਨਾ, ਪੂਰਾ ਅਮਲਾ ਫਲਾ ਵੀ, ਪੂਰੀ ਤਨਖਾਹ ਵੀ, ਪੂਰੇ ਭੱਤੇ ਵੀ, ਟੱਬਰ ਨੂੰ ਵੀ ਸਾਰੀਆਂ ਸਹੂਲਤਾਂ, ਵਿਦੇਸ਼ੀ ਇਲਾਜ ਦੀਆਂ ਸੈਰਾਂ ਵੀ, ਸਾਰਾ ਕੁਛ, ਫਿਰ ਤੁਹਾਨੂੰ ਕਿਉਂ? 3 ਸਾਲ ਰਹੋ ਨਾ ਕੱਚੇ ਮੁਲਾਜ਼ਮ ਬਣ ਕੇ,
ਜੀ
ਲਓ ਚੌਥਾ ਹਿੱਸਾ, 5ਵਾਂ ਹਿੱਸਾ, ਤੇ ਉਹਨਾਂ ਫਿਰ ਰਿਸ਼ਵਤਾਂ 'ਚੋਂ ਵੀ ਕਮਿਸ਼ਨ ਘਟਾ ਲਿਓ, ਚੌਥਾ ਹਿੱਸਾ ਉਹ ਵੀ ਕਰ ਲਿਓ, ਉੱਥੇ ਵੀ ਪ੍ਰੋਫੈਸ਼ਨਲ ਪੀਰੀਅਡ ਤੋਂ ਹਜੇ ਪੂਰਾ ਤਜਰਬਾ ਨਹੀਂ ਤੁਹਾਨੂੰ, ਉਹ ਸਾਰਾ ਕੁਛ ਆਪ ਨੂੰ ਮਲਾਈ ਖਾਣ ਲਈ ਪੂਰੀ ਚਾਹੀਦੀ ਹੈ, ਤੇ ਬੱਚਿਆਂ ਨੂੰ ਰੁਜ਼ਗਾਰ ਦੇਣ ਲੱਗੇ, ਤੁਹਾਡੀ ਆਹ ਸਥਿਤੀ ਹੈ। ਸੋ ਇਸ ਧੋਖੇ ਦੇ ਉੱਤੇ ਵੀ ਨਜ਼ਰਸਾਨੀ ਕਰਨ ਦੀ ਲੋੜ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ,
ਬਹੁਤ ਸ਼ੁਕਰੀਆ,
ਮਿਹਰਬਾਨੀ।